ਕੇਵਲ ਕਲਮ ਨਾਲ ਸ਼ਾਹੀ ਨਾਲ ਕਾਗਜ਼ ਤੇ ਨਹੀਂ ਲਿਖੇ ਜਾਣਗੇ, ਸਿੱਖ ਸ਼ਬਦ ਨੂੰ ਕਮਾਏਗਾ, ਕਮਾਈ ਕਰਨ ਤੋਂ ਬਾਅਦ ਇਹਦਾ ਜੀਵਨ ਹੀ ਬਾਣੀ ਦਾ ਟੀਕਾ ਬਣ ਜਾਏਗਾ। ਜਦੋਂ ਕਮਾਈ ਕਰਕੇ ਤੁਰੇਗਾ ਇਹਦਾ ਜੀਵਨ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਕਰੇਗਾ। ਤੁਸੀਂ ਸਿਆਣੇ ਬੈਠੇ ਹੋ, ਅਰਥ ਮੈਂ ਵੀ ਕਰ ਦਿਆਂਗਾ ਕਿ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ, ਪਰ ਕੀ ਮੈਂ ਆਪਣੀ ਜਿੰਦ ਗੁਰੂ ਨੂੰ ਦਿੱਤੀ ਹੈ। ਸ਼ਬਦ ਦੇ ਅਰਥ ਆਪਾਂ ਵੀ ਕਰ ਦਿਆਂਗੇ ਕਿ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਪਰ ਜਿਹੜੀ ਅਵਸਥਾ ਵਿੱਚ ਭਗਤ ਰਵਿਦਾਸ ਜੀ ਇਹ ਗੱਲ ਪੈ ਕਰਦੇ ਨੇ ਕਿ ਉਸ ਅਵਸਥਾ ਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਕਦੀ ਮਾਣਿਆ ਹੈ। ਤੋ ਰੋਜ਼ ਗੁਰੂ ਅਮਰਦਾਸ ਦੇ ਬਚਨ ਤਾਂ ਪੜ੍ਹਦੇ ਨੇ ਆ ਕਿ ਖਰ ਜੀਓ ਗੁਫਾ ਅੰਦਰ ਰੱਖ ਕੇ, ਪਾਠ ਵੱਖਰਾ ਵੱਖਰਾ ਹੈ, ਹਰ ਜੀਓ ਗੁਫਾ ਅੰਦਰ ਰੱਖ ਕੇ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰੂ ਦੁਆਰੇ ਲਾਏ ਭਾਵਨੀ, ਇਕਨਾ ਦਸਵਾਂ ਦੁਆਰ ਦਿਖਾਇਆ, ਅਗਲੀ ਤੋਕੇ ਤੈਂ ਅਨੇਕ ਰੂਪ ਨਾਉ ਨਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ। ਪਿਆਰਿਓ, ਇਸ ਅਵਸਥਾ ਨੂੰ ਤਾਂ ਬਾਪੂ ਗੁਰੂ ਅਮਰਦਾਸ ਮੰਨਦੇ ਪਏ ਨੇ, ਆਪਾਂ ਤਾਂ ਕੇਵਲ ਪੜ੍ਹ ਕੇ ਤੇ ਵਿਆਖਿਆ ਕਰਾਂਗੇ ਨਾ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵੱਲ ਮੈਂ ਆਵਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਬਚਨ ਜੋ ਹੈ ਇਹ ਕੇਵਲ ਖਿਆਲ ਨਹੀਂ, ਕੇਵਲ ਲੋਕਾਂ ਨੂੰ ਰਿਝਾਉਣ ਵਾਸਤੇ ਸ਼ਬਦਾਵਲੀ ਨਹੀਂ, ਇੱਕ ਇੱਕ ਬਚਨ ਆਪਣੀ ਜ਼ਿੰਦਗੀ ਵਿੱਚ ਕਮਾਉਣ ਵਾਸਤੇ ਹੈ। ਬਾਬਾ ਫਰੀਦ ਸਾਹਿਬ ਜਦੋਂ ਰਜ਼ਾ ਦੀ ਗੱਲ ਪੈ ਕਰਦੇ ਨੇ, ਪਾਣੀ ਦਾ ਦਰਿਆ ਟੁੱਟ ਕੇ ਪਿੰਡ ਨੂੰ ਰੋੜਨ ਲੱਗਾ ਅਤੇ ਪਿੰਡ ਦੇ ਲੋਕ ਕਹਿੰਦੇ ਨੇ ਮਹਾਂਪੁਰਸ਼ਾਂ ਕਿ ਤੇਰੇ ਬਚਨਾਂ ਵਿੱਚ ਸਤਿਆ ਹੈ, ਆਪ ਹੁਕਮ ਕਰੋ ਅਤੇ ਕੀ ਇਸ ਪਾਣੀ ਦੇ ਨਾਲ ਪਿੰਡ ਰੁੜਦੇ ਹੋਏ ਨੂੰ ਬਚਾ ਨਹੀਂ ਸਕਦੇ। ਅਤੇ ਬਾਬਾ ਜੀ ਨੇ ਉੱਥੇ ਇੱਕ ਸ਼ਲੋਕ ਉਚਾਰਨ ਕੀਤਾ, ਕਹਿਣ ਲੱਗੇ ਕੰਧੀ ਵਹਿਣ ਨਾ ਢਾਏ ਇਹ ਦਰਿਆ, ਕਿ ਤੂੰ ਕਿਉਂ ਕਿਨਾਰਿਆਂ ਨੂੰ ਖਹਿ ਖਹਿ ਕੇ ਢਾਨਾ ਪੈਂ, ਕੰਧੀ ਵਹਿਣ ਨਾ ਢਾਏ ਤਉ ਪੀ ਲੇਖਾਂ ਦੇਵਣਾ। ਅਤੇ ਅੱਗੋਂ ਦਰਿਆ ਕਹਿੰਦਾ ਜਿੱਧਰ ਰੱਬ ਰਜ਼ਾਏ ਵਹਿਣ ਤੰਦਾਉ ਗਉ ਕਰੇ, ਕਹਿੰਦਾ ਤੂੰ ਤਾਂ ਮਹਾਂਪੁਰਸ਼ਾ ਰਜ਼ਾ ਵਿੱਚ ਲੈਣ ਵਾਣਾ, ਸੱਚ ਜਾਣੀ ਮੇਰੀ ਆਪਣੀ ਮਰਜ਼ੀ ਕੋਈ ਨਹੀਂ, ਜਿੱਧਰ ਰੱਬ ਲੈ ਜਾਂਦਾ ਮੈਂ ਤਾਂ ਉੱਧਰ ਤੁਰਨਾ ਪਿਆ। ਫਰੀਦ ਸਾਹਿਬ ਬਾਣੀ ਵਿੱਚ ਕਹਿਣ ਲੱਗੇ ਦੁਨੀਆਂ ਦੇ ਲੋਕੋ, ਜੇ ਦਰਿਆ ਆ ਪਿਆ ਹੈ ਤੇ ਰੱਬ ਨੂੰ ਰਜ਼ਾ ਨੂੰ ਰੱਬ ਦੀ ਰਜ਼ਾ ਨੂੰ ਮੰਨਣ ਦੀ ਜੁਗਤ ਸਮਝੋ। ਮੇਰੇ ਕਹਿਣ ਤੋਂ ਮੁਰਾਦ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਇਹ ਹੁਕਮ ਰਜ਼ਾਈ ਚੱਲਣਾ ਤੋਂ ਹੈ। ਅਤੇ ਮੇਰੇ ਗੁਰੂ ਅਰਜੁਨ ਦੇਵ ਜੀ ਦੇ ਜੀਵਨ ਨੂੰ ਪੜ੍ਹੋ, ਉਹਨਾਂ ਨੇ ਆਪਣੇ ਜਨਮਤ ਤੋਂ ਲੈ ਕੇ 33 ਤੱਕ ਬੈਠਣ ਤੱਕ ਸਾਰੀ ਜ਼ਿੰਦਗੀ ਪਰਮਾਤਮਾ ਦੇ ਹੁਕਮ ਨੂੰ ਉਹਦੀ ਰਜ਼ਾ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਹੈ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੀ ਆਮਦ ਸੰਨ 1563 ਨੂੰ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਬੀਬੀ ਭਾਨੀ ਦੀ ਕੁੱਖ ਤੋਂ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਦੇ ਘਰ ਵਿਖੇ ਹੋਈ ਹੈ। ਗੋਇੰਦਵਾਲ ਸਾਹਿਬ ਦਾ ਉਹ ਚੁਬਾਰਾ ਜਿੱਥੇ ਗੁਰੂ ਅਮਰਦਾਸ ਜੀ ਰਹਿਮਤਾਂ ਪੈ ਕਰਦੇ ਨੇ, ਉਸ ਚੁਬਾਰੇ ਵਿੱਚ ਮੇਰੇ ਗੁਰੂ ਅਰਜੁਨ ਦੇਵ ਜੀ ਦਾ ਬਚਪਨ ਬਤੀਤ ਹੋਇਆ ਹੈ। ਪਰ ਭੱਟਾਂ ਨੇ ਇੱਕ ਬਚਨ ਕਿਹਾ ਹੈ, ਪਿਛਲੇ ਦਿਨੀ ਮੈਂ ਅਰਜ਼ ਵੀ ਕਰਕੇ ਆਇਆ ਕਿ ਭੱਟਾਂ ਨੇ ਪਹਿਲੇ ਸਵੱਈਏ ਵਿੱਚ ਗੁਰੂ ਅਰਜੁਨ ਦੇਵ ਜੀ ਦੇ ਜਨਮ ਦੀ ਗੱਲ ਕੀਤੀ ਅਤੇ ਜਨਮ ਦੇ ਨਾਲ ਹੀ ਅੰਦਰ ਦੀ ਅਵਸਥਾ ਦੀ ਗੱਲ ਕੀਤੀ। ਭੱਟ ਦੇ ਬਚਨ ਨੇ ਕਿ ਸਿਮਰਨ ਸੋਈ ਪੁਰਖ ਅਚਲ ਅਵਨਾਸ਼ੀ, ਜੇ ਸਿਮਰਤ ਦੁਰਮਤ ਮਲ ਨਾਸੀ, ਸਤਿਗੁਰ ਚਰਨ ਕਵਲ ਰਿਦ ਧਾਰੰਗ, ਗੁਰ ਅਰਜੁਨ ਗੁਣ ਸਹਿਜ ਵਿਚਾਰੰਗ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਤੁਹਾਡੇ ਗੁਣਾਂ ਨੂੰ ਬਿਆਨ ਕਰਨ ਤੋਂ ਪਹਿਲਾਂ ਮੈਂ ਉਸ ਅਕਾਲ ਦਾ ਸ਼ੁਕਰ ਕਰਨਾ ਜਿਹਦਾ ਸਿਮਰਨ ਕਰਨ ਦੇ ਨਾਲ ਅੰਦਰ ਦੀ ਮਹਿਲ ਉਤਰਦੀ ਹੈ। ਸਿਮਰਨ ਸੋਈ ਪੁਰਖ ਅਚਲ ਅਵਨਾਸ਼ੀ, ਜੇ ਸਿਮਰਤ ਦੁਰਮਤ ਮਲ ਨਾਸੀ, ਸਤਿਗੁਰ ਚਰਨ ਕਵਲ ਰਿਦ ਧਾਰੰਗ, ਗੁਰ ਅਰਜੁਨ ਗੁਣ ਸਹਿਜ ਵਿਚਾਰੰਗ, ਗੁਰ ਰਾਮਦਾਸ ਘਰ ਕੀ ਉਹ ਪਰਗਾਸਾਂ। ਆਪ ਜੀ ਗੁਰੂ ਰਾਮਦਾਸ ਜੀ ਦੇ ਘਰ ਆਏ, ਸਗਲ ਮਨੋਰਥ ਪੂਰਨ ਆਸਾਂ, ਆਪ ਜੀ ਦੇ ਆਉਣ ਦੇ ਨਾਲ ਗੁਰੂ ਰਾਮਦਾਸ ਜੀ ਦੇ ਘਰ ਖੇੜਾ ਆਇਆ ਹੈ, ਮਨ ਦੀਆਂ ਮੁਰਾਦਾਂ ਪੂਰੀਆਂ ਹੋਈਆਂ, ਗੁਰ ਰਾਮਦਾਸ ਘਰ ਕੀ ਉਹ ਪਰਗਾਸਾਂ, ਸਗਲ ਮਨੋਰਥ ਪੂਰਨ ਆਸਾਂ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਆਪ ਜੀ ਨੇ ਆਪਣੇ ਜਨਮ ਤੋਂ ਬ੍ਰਹਮ ਨੂੰ ਪਹਿਚਾਣ ਲਿਆ। ਇੱਥੇ ਸ਼ਬਦ ਵੱਲ ਧਿਆਨ ਦੇਣਾ, ਜਨਮਤ ਗੁਰਮਤ ਬ੍ਰਹਮ ਪਛਾਣਿਓ ਹੈ, ਆਪਨੇ ਜਨਮ ਤੋਂ ਬ੍ਰਹਮ ਨੂੰ ਪਹਿਚਾਣਿਆ। ਅਤੇ ਸਵਈਆਂ ਆਪਨੇ ਬੇਅੰਤ ਵਾਰੀ ਪੜ੍ਹਿਆ ਹੋਣਾ, ਜਨਮ ਤੋਂ ਹੀ ਭਾਣੇ ਨੂੰ ਮੰਨਣ ਵਾਲੇ ਨੇ, ਜਨਮ ਤੋਂ ਹੀ ਰਜ਼ਾ ਵੀ ਜੀਣ ਵਾਲੇ ਨੇ ਤੇ ਜਨਮ ਤੋਂ ਹੀ ਸਾਈਂ ਦੇ ਹੁਕਮ ਨੂੰ ਸਤ ਬਚਨ ਕਰਕੇ ਮੰਨਦੇ। ਬ੍ਰਹਮ ਨੂੰ ਪਹਿਚਾਣਿਆ, ਹੁਣ ਬ੍ਰਹਮ ਨੂੰ ਪਹਿਚਾਨਣਾ ਕੀ ਸੀ? ਤੇ ਮੈਂ ਪਿਛਲੇ ਦਿਨੀ ਅਰਜ਼ ਕਰਕੇ ਆਇਆ, ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਵਿੱਚ ਜਿਹੜੇ ਗੁਣਾਂ ਦਾ ਜ਼ਿਕਰ ਭੱਟ ਜੀ ਕਰਦੇ ਪਏ ਨੇ, ਪੰਜ ਤੱਤ ਨੇ ਮੇਰੇ ਧੰਨ ਗੁਰੂ ਅਰਜੁਨ ਦੇਵ ਜੀ। ਬ੍ਰਹਮ ਨੂੰ ਪਹਿਚਾਨਣ ਵਾਲੇ ਦੀ ਵਿਆਖਿਆ ਪੰਜ ਤੱਤਾਂ ਦੇ ਗੁਣਾਂ ਤੋਂ ਕਰਦੇ ਨੇ ਕਿ ਪੰਜ ਤੱਤ ਨੇ ਜਿਨ੍ਹਾਂ ਨਾਲ ਸੰਸਾਰ ਬਣਿਆ। ਪਾਣੀ ਖੈ, ਹਵਾ ਖੈ, ਅੱਗ ਖੈ, ਮਿੱਟੀ ਖੈ, ਆਕਾਸ਼ ਹੈ। ਪੰਜ ਤੱਤਾਂ ਦੇ ਪੰਜ ਗੁਣ ਨੇ ਜੋ ਕੁਝ ਕਾਦਰ ਨੇ ਕੁਦਰਤ ਵਿੱਚ ਟਿਕਾਇਆ ਹੈ ਤੇ ਕੁਦਰਤ ਵਿੱਚ ਟਿਕੇ ਹੋਏ ਤੱਤਾਂ ਨੂੰ ਜੀ ਕੇ ਬ੍ਰਹਮ ਗਿਆਨੀ ਦਾ ਜੀਵਨ ਵੀ ਪੰਜ ਤੱਤਾਂ ਦੀ ਤਰ੍ਹਾਂ ਹੈ। ਆਪ ਜੀ ਦੇਖੋ, ਗੁਰੂ ਅਰਜੁਨ ਦੇਵ ਜੀ ਦੀ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨੇ, ਬ੍ਰਹਮ ਨੂੰ ਪਹਿਚਾਨਣ ਵਾਲਾ ਹਜ਼ੂਰ ਦੇ ਅੰਮ੍ਰਿਤ ਬਚਨ ਨੇ ਕਿ ਮਨ ਸਾਚਾ ਮੁਖ ਸਾਚਾ ਸੋਏ ਤਾਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਮਨ ਵਿੱਚ ਸੱਚ, ਮੁਖ ਵਿੱਚ ਸੱਚ ਤੇ ਜਿੱਧਰ ਨੇਤਰਾਂ ਨਾਲ ਦੇਖਣਾ ਉੱਥੇ ਵੀ ਕੇਵਲ ਸਾਈਂ ਦਿਸਣਾ, ਇਹ ਬ੍ਰਹਮ ਗਿਆਨੀ ਦੇ ਲੱਛਣ ਨੇ। ਪਿਆਰਿਓ, ਭਾਵਾਂ ਮੈਂ ਇਹਦੇ ਅਰਥ ਜ਼ਰੂਰ ਕਰਨ ਲੱਗਾ ਵਾਂ, ਅਸੀਂ ਕਈ ਵਾਰੀ ਕਿਸੇ ਕਰਨੀ ਵਾਲੇ ਦੇ ਜੀਵਨ ਨੂੰ ਦੇਖ ਕੇ ਇਹ ਸ਼ਬਦ ਕਹਿ ਦਿੰਦੇ ਹਾਂ ਕਿ ਇਹ ਜੀ ਪੂਰਨ ਬ੍ਰਹਮ ਗਿਆਨੀ ਨੇ। ਪਿਆਰਿਓ, ਨਹੀਂ, ਬ੍ਰਹਮ ਗਿਆਨੀ ਨੂੰ ਪੂਰਨ ਬ੍ਰਹਮ ਗਿਆਨੀ ਜੇ ਆਪਾਂ ਕਹਿੰਦੇ ਹਾਂ ਕਿ ਆਪਾਂ ਉਸ ਅਵਸਥਾ ਬ੍ਰਹਮ ਦੀ ਨੂੰ ਪਹਿਲਾਂ ਮਾਣਿਆ ਹੈ, ਸਾਨੂੰ ਪਤਾ ਹੈ ਕਿ ਪੂਰਨ ਬ੍ਰਹਮ ਗਿਆਨ ਕੀ ਹੈ। ਗੁਰੂ ਅਰਜੁਨ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਤੂੰ ਕਹਿ ਦਿੱਤਾ ਜ਼ਰੂਰ ਕਿ ਪੂਰਨ ਬ੍ਰਹਮ ਗਿਆਨੀ, ਅਤੇ ਮੈਂ ਸ਼ਬਦ ਦੀ ਟੇਕ ਲੈ ਕੇ ਅਰਜ਼ ਕਰਨ ਲੱਗਾ ਕਿ ਪੰਜ ਤੱਤ ਨੇ ਅਤੇ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਬ੍ਰਹਮ ਨੂੰ ਪਹਿਚਾਨਣ ਵਾਲੇ ਪੰਜਾਂ ਤੱਤਾਂ ਵਿੱਚੋਂ ਉਹਨਾਂ ਪੰਜ ਸਹਿਜ ਗੁਣਾਂ ਦਾ ਜ਼ਿਕਰ ਪੈ ਕਰਦੇ। ਕਹਿੰਦੇ ਨੇ ਪਹਿਲਾ ਤੱਤ ਹੈ ਪਾਣੀ। ਪਾਣੀ ਦਾ ਗੁਣ ਹੈ ਕਿ ਜਿਹੜੀ ਚੀਜ਼ ਇਹਦੇ ਕੋਲ ਆਏਗੀ ਉਹਦੀ ਮੈਲ ਨੂੰ ਜ਼ਰੂਰ ਉਤਾਰਦਾ ਹੈ। ਪਰ ਚੇਤੇ ਰੱਖੋ, ਪਾਣੀ ਕੱਪੜੇ ਦੀ ਮੈਲ ਨੂੰ ਉਤਾਰ ਕੇ ਮੈਲਾ ਭਾਸਦਾ ਹੈ, ਪਰ ਖੁਦ ਉਹਦੇ ਵਿੱਚ ਜਿਹੜੀ ਨਿਰਮਲਤਾਈ ਵਾਲੀ ਅੰਸ਼ ਹੈ ਉਹ ਕਦੀ ਖਤਮ ਨਹੀਂ ਹੁੰਦੀ। ਮੈਲ ਨੂੰ ਉਤਾਰ ਕੇ ਵੀ ਉਹ ਨਿਰਮਲ ਹੈ, ਜਿਤਨਾ ਮਰਜ਼ੀ ਮੈਲਾ ਪਾਣੀ ਹੋਵੇ ਪਰ ਉਹਦੇ ਨਿਰਮਲ ਹੋਣ ਦੀ ਅਖੀਰ ਤੱਕ ਆਸ ਹੈ। ਸਾਹਿਬ ਕਹਿੰਦੇ ਨੇ ਬ੍ਰਹਮ ਗਿਆਨੀ ਉਹ ਹੈ, ਬ੍ਰਹਮ ਨੂੰ ਉਸਨੇ ਪਹਿਚਾਣਿਆ ਹੈ ਜਿਸ ਦਾ ਅੰਦਰ ਪਾਣੀ ਦੀ ਤਰ੍ਹਾਂ ਅੱਤ ਦਾ ਨਿਰਮਲ ਹੈ ਅਤੇ ਉਹ ਲੋਕਾਂ ਦੀ ਮੈਲ ਨੂੰ ਉਤਾਰ ਕੇ ਵੀ ਨਿਰਮਲ ਹੈ। ਸਾਹਿਬ ਨੇ ਬਚਨ ਕੀਤੇ, ਬ੍ਰਹਮ ਗਿਆਨੀ ਨਿਰਮਲ ਅਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ। ਹਜ਼ੂਰ ਕਹਿੰਦੇ ਨੇ ਜਿਵੇਂ ਪਾਣੀ ਨੂੰ ਕੋਈ ਮੈਲ ਨਹੀਂ ਪਾਸਦੀ, ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਨਿਰਮਲ ਦੇ ਨਿਰਮਲ ਨੇ। ਅਨੇਕਾਂ ਲੋਕਾਂ ਨੇ ਉਹਨਾਂ ਦੇ ਅੰਮ੍ਰਿਤ ਬਚਨਾਂ ਨੂੰ ਕਮਾ ਕੇ ਅੰਦਰ ਦੀ ਮੈਲ ਧੋਤੀ ਅਤੇ ਮੇਰੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਕਰੋੜਾਂ ਦੀ ਮੈਲ ਧੋ ਕੇ ਅੱਜ ਉਸੇ ਤਰ੍ਹਾਂ ਪਵਿੱਤਰ ਦੇ ਪਵਿੱਤਰ ਨੇ, ਨਿਰਮਲ ਨੇ। ਦੂਸਰਾ ਗੁਣ ਬ੍ਰਹਮ ਨੂੰ ਪਹਿਚਾਨਣ ਵਾਲੇ ਦਾ ਇਹ ਹੈ ਕਿ ਅੱਗ ਦੇ ਨੇੜੇ ਕੋਈ ਜਾਂਦਾ ਹੈ ਅਤੇ ਅੱਗ ਕੋਲ ਗਰੀਬ ਚਲਾ ਜਾਏ, ਕਦੀ ਨਹੀਂ ਉਹ ਕਹਿੰਦੀ ਕਿ ਮੈਂ ਗਰੀਬ ਨੂੰ ਆਪਣਾ ਨਿੱਗ ਨਹੀਂ ਦੇਣਾ। ਅਮੀਰ ਚਲਾ ਜਾਏ ਉਹਦਾ ਸੁਤੇ ਸਿੱਧ ਸੁਭਾਅ ਹੈ ਕਿ ਜੋ ਵੀ ਅੱਗ ਦੇ ਕੋਲ ਆ ਗਿਆ ਅੱਗ ਨੇ ਉਹਨੂੰ ਆਪਣਾ ਨਿੱਗ ਦੇਣਾ ਹੈ, ਅਤੇ ਅੱਗ ਨੇ ਜੇ ਉਹਦੇ ਕੋਲ ਸੋਨਾ ਚਲਾ ਜਾਏ ਮੈਲ ਨੂੰ ਸਾੜ ਕੇ ਉਹ ਸ਼ੁੱਧ ਕਰਦੀ ਹੈ। ਬ੍ਰਹਮ ਗਿਆਨੀ ਦਾ ਦੂਸਰਾ ਸੁਭਾਅ ਹੈ ਕਿ ਅੱਗ ਦੀ ਤਰ੍ਹਾਂ ਸੁਤੇ ਸਿੱਧ ਸਭ ਨੂੰ ਨਿੱਗ ਦੇਣਾ। ਤੀਸਰਾ ਤੱਤ ਹੈ ਧਰਤੀ। ਧਰਤੀ ਵਰਗਾ ਧੀਰਜ ਕਿਸੇ ਵਿੱਚ ਨਹੀਂ। ਧੰਨ ਗੁਰੂ ਅਰਜੁਨ ਸਾਹਿਬ ਮੇਰ ਪੈ ਕਰਦੇ ਨੇ, ਮੈਂ ਸਿਰਫ ਸੰਖੇਪ ਜੈ ਅਰਥ ਕਰ ਅੱਗੇ ਤੁਰਾਂ। ਧਰਤੀ ਨੂੰ ਕੋਈ ਚੰਦਨ ਦਾ ਲੇਪਣ ਕਰ ਦਿਓ ਅਤੇ ਉਸ ਦੀ ਖੁਸ਼ਾਮਦ ਨਹੀਂ ਕਰਦੀ, ਅਤੇ ਧਰਤੀ ਨੂੰ ਪੱਟ ਕੇ ਕੋਈ ਚਲਾ ਜਾਏ ਅਤੇ ਧਰਤੀ ਕਦੀ ਉਲਾਮੇ ਨਹੀਂ ਦਿੰਦੀ। ਮੇਰੇ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜਿਹੜੇ ਸ਼ਿਫਤ ਕਰਦੇ ਨੇ ਉਹਨਾਂ 'ਤੇ ਵੀ ਤੇਰੀ ਨਜ਼ਰ ਹੈ, ਅਤੇ ਜੇ ਤੱਤੀ ਤਵੀ 'ਤੇ ਬਿਠਾ ਕੇ ਸੀਸ ਵਿੱਚ ਰੇਤਾ ਪੈ ਪਾਉਂਦੇ ਨੇ ਮੇਰੇ ਸੱਚੇ ਪਾਤਸ਼ਾਹ, ਧਰਤੀ ਦੇ ਧੀਰਜ ਵਾਲਿਆਂ, ਬ੍ਰਹਮ ਨੂੰ ਪਹਿਚਾਨਣ ਵਾਲਿਆਂ, ਤੁਸੀਂ ਸੀਸ ਵਿੱਚ ਰੇਤਾ ਪਵਾ ਕੇ ਵੀ ਰੇਤਾ ਪਾਉਣ ਵਾਲਿਆਂ ਨੂੰ ਕੋਈ ਅਪ ਸ਼ਬਦ ਨਹੀਂ ਕਿਹਾ, ਧੀਰਜ ਹੈ। ਹਜ਼ੂਰ ਨੇ ਚੌਥਾ ਬਚਨ ਕਿ ਆਪਾਂ ਦੇਖਦੇ ਹਾਂ ਪਵਨ ਦਾ ਇੱਕ ਗੁਣ ਹੈ ਕਿ ਜਦੋਂ ਤੇਜ਼ ਹਵਾ ਚੱਲਦੀ ਹੈ ਉਹ ਕਦੀ ਵੀ ਵਿਤਕਰਾ ਨਹੀਂ ਕਰਦੀ। ਅਮੀਰ ਦੀ ਅਟਾਰੀ ਵਿੱਚ ਪਹੁੰਚ ਕੇ ਵੀ ਖਵਾ ਸੁੱਖ ਦੇਵੇਗੀ, ਗਰੀਬ ਝੌਂਪੜੀ ਵਿੱਚ ਰਹਿਣ ਵਾਲੇ ਨੂੰ ਵੀ ਸੁੱਖ ਦੇਵੇਗੀ। ਮੇਰੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਅੱਤ ਦੇ ਧਨਾੜ ਪੁਰਸ਼ ਵੀ ਤੁਹਾਡੇ ਚਰਨਾਂ ਵੀ ਝੁਕਦੇ ਨੇ, ਅਤੇ ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲਿਆਂ ਉੱਤੇ ਵੀ ਤੁਸੀਂ ਨਦਰ ਪੈ ਕਰਦੇ ਹੋ। ਕਦੀ ਦੇਖੋ, ਇੱਕ ਉਦਾਹਰਨ ਮੈਂ ਅਰਜ਼ ਕਰਕੇ ਚੱਲਣਾ। ਜੈਤ ਸ੍ਰੀ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਹੈ, 31 ਰਾਗਾਂ ਵਿੱਚੋਂ। ਉੱਥੇ ਇੱਕ ਵਾਰ ਅਸੀਂ ਪੜ੍ਹਦੇ ਹਾਂ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਇਸ ਵਾਰ ਦਾ ਸ਼ਲੋਕ ਹੈ, ਇਹ ਸਰਲੇਖ ਹੈ, ਵਾਰ ਜੈਤ ਸ੍ਰੀ ਕੀ, ਅਤੇ ਨਾਲ ਇਹਦੇ ਸ਼ਬਦ ਲਿਖਿਆ ਵਾਰ ਸ਼ਲੋਕਾਂ ਨਾਲ। ਇਹ ਸ਼ਬਦ ਹੈ ਜੈਤ ਸ੍ਰੀ ਕੀ ਵਾਰ ਹੈ, ਵਾਰ ਸ਼ਲੋਕਾਂ ਨਾਲ। ਇਹਦਾ ਭਾਵ ਇਹ ਵੇ ਕਿ ਇਸ ਵਾਰ ਦੀਆਂ ਪੌੜੀਆਂ ਵੀ ਗੁਰੂ ਅਰਜੁਨ ਦੇਵ ਦੀਆਂ ਨੇ। ਸ਼ਲੋਕਾਂ ਨਾਲ ਦਾ ਅਰਥ ਹੈ ਇਹਦੇ ਨਾਲ ਲੱਗੇ ਹੋਏ ਸ਼ਲੋਕ ਵੀ ਗੁਰੂ ਅਰਜੁਨ ਦੇਵ ਜੀ ਦੇ ਨੇ। ਇਹੀ ਕਾਰਨ ਕਿ ਜੈਤ ਸ੍ਰੀ ਕੀ ਵਾਰ ਵਿੱਚ ਕਿਤੇ ਸ਼ਲੋਕ ਮਹੱਲਾ ਪੰਜਵਾਂ ਨਹੀਂ ਆਪਾਂ ਪੜ੍ਹਦੇ, ਸ਼ਲੋਕ ਪੜ੍ਹਨੇ ਆ। ਇਹਦਾ ਭਾਵ ਇਹ ਵੇ ਕਿ ਸ਼ਲੋਕ ਅਤੇ ਪੌੜੀਆਂ ਗੁਰੂ ਅਰਜੁਨ ਦੇਵ ਜੀ ਦੀਆਂ ਨੇ। ਇੱਕ ਪੌੜੀ ਆਪ ਜੀ ਦੇ ਸਮਕਸ਼ ਕਹਿ ਕੇ ਅੱਗੇ ਤੁਰਾਂ, ਬ੍ਰਹਮ ਨੂੰ ਪਹਿਚਾਨਣ ਵਾਲਾ ਹਵਾ ਦੀ ਤਰ੍ਹਾਂ ਸਮ ਦ੍ਰਿਸ਼ਟੀ ਹੈ। ਅਮੀਰ ਆਇਆ ਤਾਂ ਵੀ ਉਹ ਨਜ਼ਰ ਹੈ, ਗਰੀਬ ਆਇਆ ਅਤੇ ਤਾਂ ਵੀ ਉਹ ਨਜ਼ਰ ਹੈ। ਅੱਜ ਅਸੀਂ ਝਾਤੀ ਮਾਰਨੇ ਹਾਂ, ਗੁਰਮੁਖੋ ਖਿਮਾ ਕਰਿਓ, ਬਾਬਾ ਨਾਨਕ ਭਾਈ ਲਾਲੋ ਦੇ ਘਰ ਜਾ ਟਿਕਿਆ ਸੀ। ਆਪ ਤਵਾਰੀਖ ਇਤਿਹਾਸ ਪੜ੍ਹਦੇ ਹੋ, ਕਿਤੇ ਨਹੀਂ ਮੈਂ ਪੜ੍ਹਿਆ ਕਿ ਭਾਈ ਲਾਲੋ ਨੇ ਬਾਬੇ ਨਾਨਕ ਦੀ ਪਹਿਲਾਂ ਕਿਤੇ ਸੰਗਤ ਕੀਤੀ ਹੋਵੇ। ਇਤਿਹਾਸ ਵਿੱਚ ਕਿਤੇ ਜ਼ਿਕਰ ਨਹੀਂ ਆਉਂਦਾ। ਭਾਈ ਲਾਲੋ ਦੇ ਘਰ ਸਿੱਧੇ ਜਾ ਖਲੋਤੇ ਅਤੇ ਆਵਾਜ਼ ਦੇ ਕੇ ਕਿਹਾ ਸੀ, ਲਾਲੋ ਘਰ ਹੈ, ਅਤੇ ਬਾਹਰੋਂ ਆਵਾਜ਼ ਦਿੱਤੀ, ਲਾਲੋ ਘਰ ਹੈ। ਅੰਦਰੋਂ ਆਵਾਜ਼ ਆਈ, ਖਾਂ ਘਰ ਹਾਂ ਤੁਸੀਂ ਕੌਣ? ਅਤੇ ਦਾਤਾਰ ਨੇ ਬਾਹਰੋਂ ਹੀ ਆਵਾਜ਼ ਦਾ ਉੱਤਰ ਦਿੱਤਾ, ਮੁਸਾਫਰ ਖਾਂ। ਅਤੇ ਲਾਲੋ ਅੰਦਰੋਂ ਕਹਿੰਦਾ, ਭਲਿਆ ਇਹ ਦੁਨੀਆ ਹੀ ਮੁਸਾਫਰਖਾਨਾ ਹੈ। ਸ਼ਬਦ ਸਨ, ਇਹ ਦੁਨੀਆ ਹੀ ਮੁਸਾਫਰਖਾਨਾ ਹੈ। ਹਜ਼ੂਰ ਕਹਿਣ ਲੱਗੇ, ਕਿਵਾੜ ਖੋਲ, ਮੈਂ ਤੇਰੇ ਜੈਸੇ ਮੁਸਾਫਰਾਂ ਨੂੰ ਹਮ ਸਫ਼ਰ ਬਣਾਉਣ ਵਾਸਤੇ ਆਇਆ, ਬੂਹਾਂ ਖੋਲ। ਕਿਤੇ ਇਤਿਹਾਸ ਵਿੱਚ ਨਹੀਂ ਹੁੰਦਾ ਕਿ ਭਾਈ ਲਾਲੋ ਕਿਤੇ ਬਾਬੇ ਨਾਨਕ ਨੂੰ ਪਹਿਲਾਂ ਮਿਲਿਆ ਹੋਵੇ। ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲਾ, ਲੱਕੜਾਂ ਘੜ ਕੇ ਗੁਜ਼ਾਰਾ ਕਰਨ ਵਾਲਾ, ਇੱਕ ਅੰਦਰ ਦੀ ਨੀਅਤ ਰਾਹ ਸੀ, ਅਤੇ ਗੁਰੂ ਨਾਨਕ ਉਹਦੇ ਬੂਵੇ ਨੂੰ ਖੜਕਾ ਕੇ ਅੰਦਰ ਪ੍ਰਵੇਸ਼ ਕਰਦੇ ਨੇ। ਸਿੱਖਾਂ, ਗੁਰੂ ਦੀ ਸਮ ਦ੍ਰਿਸ਼ਟੀ ਹੈ, ਰਹਿਮਤ ਕਰੇ ਅਤੇ ਕੱਖਾਂ ਦੀਆਂ ਕੁੱਲੀਆਂ ਵਿੱਚ ਵੀ ਰਵਾ ਵਜਾਂਦਾ ਹੈ, ਅਤੇ ਜੇ ਕਿਤੇ ਸ਼ਿਵ ਨਾਭ ਦੇ ਉੱਚੇ ਮਹੱਲ ਆ ਜਾਣ ਤਾਂ ਉਹਦੇ ਵਿੱਚ ਵੀ ਰਵਾ ਵਜਾਂਦਾ ਹੈ। ਸਮ ਦ੍ਰਿਸ਼ਟੀ ਹੈ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਇੱਕ ਖਿਨ ਮੈਂ ਇਹਨੂੰ ਥੋੜ੍ਹਾ ਜਿਹਾ ਅਰਜ਼ ਕਰਨਾ ਚਾਹੁੰਦਾ ਕਿ ਖਵਾ ਦੀ ਤਰ੍ਹਾਂ ਸਮ ਦ੍ਰਿਸ਼ਟੀ ਜਿੱਥੇ ਤਰਨ ਤਾਰਨ ਹੈ, ਇੱਥੇ ਇੱਕ ਨੇੜੇ ਪਿੰਡ ਸੀ ਖਾਨਪੁਰ। ਕਿਰਪਾਲੂ ਦਾਤਾ ਦੀ ਸ਼ਾਮ ਦੇ ਵੇਲੇ ਇੱਥੇ ਆਏ। ਇਤਿਹਾਸ ਹੈ ਆਪ ਦਾ, ਗੁਰੂ ਅਰਜੁਨ ਦੇਵ ਜੀ ਦਾ। ਪੋਹ ਦਾ ਮਹੀਨਾ ਸੀ, ਕਿਣ ਮਿਣ ਥੋੜ੍ਹੀ ਜਿਹੀ ਬੂੰਦਾਬਾਂਦੀ ਹੋ ਰਹੀ ਹੈ, ਤੇਜ਼ ਹਵਾ ਚੱਲੀ, ਅਤੇ ਕੁਝ ਕੁ ਸਿੱਖ ਧੰਨ ਗੁਰੂ ਅਰਜੁਨ ਸਾਹਿਬ ਦੇ ਨਾਲ ਨੇ। ਪਿੰਡ ਦੇ ਕਿਸੇ ਵੀ ਮਨੁੱਖ ਨੇ ਮੇਰੀ ਸੱਚੀ ਸਰਕਾਰ ਨੂੰ ਜੀ ਆਇਆ ਨਹੀਂ ਕਿਹਾ। ਜ਼ਮੀਨ 'ਤੇ ਰੁੱਖ ਦੇ ਥੱਲੇ ਬੈਠੇ ਸਾਹਮਣੇ ਤੁਰਿਆ ਆਉਂਦਾ ਇੱਕ ਸੱਜਣ, ਲੱਕੜਾਂ ਦੀ ਗੱਠ ਉਹਨੇ ਆਪਣੇ ਸਿਰ 'ਤੇ ਰੱਖੀ, ਅਤੇ ਸੋਚਦਾ ਹੈ, ਸ਼ਾਮ ਦਾ ਵੇਲਾ ਇਹ ਕੌਣ ਨੇ ਬੂੰਦਾ ਬਾਂਦੀ ਖੰਡਾ ਡਾਂਡਾਂ ਨੂੰ ਚੀਰਵੀਂ ਸਰਦੀ, ਅਤੇ ਰਾਤ ਨੂੰ ਰੁੱਖ ਦੇ ਥੱਲੇ ਰਹਿਣਗੇ? ਕਹਿੰਦਾ, ਚੱਲ ਮਣਾ, ਤੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ, ਲੱਕੜਾਂ ਚੁੱਕੇ ਜਿਹੜਾ ਲਿਆ ਰਿਹਾ, ਅੱਜ ਆਏ ਨੇ ਕਿਤੋਂ ਮਰਜ਼ੀ ਆਏ ਹੋਣ, ਤੇਰੇ ਕੋਲ ਕੱਖਾਂ ਦੀ ਕੁੱਲੀ ਹੈ, ਤੂੰ ਇਹਨਾਂ ਨੂੰ ਮਿੰਨਤ ਕਰ ਲੈ ਭਰਾਵੋ, ਇਸ ਠਕਰੀਲੀ ਰਾਤ ਵਿੱਚ ਠੰਡ ਪੈਂਦੀ, ਰਾਤ ਤੁਸੀਂ ਬਾਹਰ ਨਾ ਰਹੋ। ਹਾਂ ਤਾਂ ਮੈਂ ਗਰੀਬ, ਪਰ ਰਾਤ ਤੁਸੀਂ ਕੁੱਲੀ ਵਿੱਚ ਬਤੀਤ ਕਰੋ, ਮੈਂ ਬਾਬੇ ਨਾਨਕ ਦਾ ਸਿੱਖ ਹਾਂ, ਸਿੱਖ ਕਦੀ ਨੂੰ ਆਪਣੇ ਆਏ ਹੋਏ ਅਤਿਥੀ ਨੂੰ ਆਪਣੇ ਘਰੋਂ ਬਾਹਰ ਨਹੀਂ ਕੱਢਦਾ। ਜਦੋਂ ਲੱਕੜਾਂ ਚੁੱਕਣ ਵਾਲਾ ਕੋਲ ਗਿਆ ਨਾ, ਤਾਂ ਵੇਖ ਕੇ ਹੈਰਾਨ ਹੋ ਗਿਆ ਕਿ ਜਿਸ ਗੁਰੂ ਅਰਜੁਨ ਦੇਵ ਜੀ ਦੇ ਚਰਨਾਂ ਦਾ ਸਿੱਖ ਹੈ, ਉਹ ਸੱਚੀ ਸਰਕਾਰ ਰੁੱਖ ਦੇ ਥੱਲੇ ਬੈਠੇ। ਇਹਨੂੰ ਕੋਟ ਕੀਤਾ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਨੇ, ਅਸ਼ਟ ਗੁਰੂ ਚਮਤਕਾਰ ਵਿੱਚ। ਸਤਿਗੁਰੂ ਜੀ ਨੂੰ ਪਹਿਚਾਨਿਆ, ਸਿੱਖ ਨੇ ਲੱਕੜਾਂ ਰੱਖੀਆਂ ਅਤੇ ਚਰਨਾਂ ਵੀ ਜੁੜ ਕੇ ਕਹਿੰਦਾ, ਸੱਚੇ ਪਾਤਸ਼ਾਹ ਆਪ? ਹਜ਼ੂਰ ਮੁਸਕਰਾ ਕੇ ਕਹਿਣ ਲੱਗੇ, ਭਾਈ ਹੇਮਿਆਂ, ਸਿੱਖ ਦਾ ਨਾਮ ਭਾਈ ਹੇਮਾ ਸੀ, ਭਾਈ ਹੇਮਿਆਂ ਇੱਕ ਪਾਸੇ ਆਵਾਜ਼ਾਂ ਮਾਰਨੇ ਅਤੇ ਦੂਜੇ ਪਾਸੇ ਪਹਿਚਾਣਿਆ ਵੀ ਨਹੀਂ, ਪੁੱਛਣਾ ਪਿਆ ਆਪ ਤੂੰ ਆਵਾਜ਼ ਮਾਰੀ ਅਸੀਂ ਆ ਗਏ। ਨਾਲ ਦੇ ਸਿੱਖਾਂ ਨੂੰ ਪਤਾ ਨਹੀਂ ਆਵਾਜ਼ ਕਿੰਨੇ ਮਾਰੀ ਕਦੋਂ ਮਾਰੀ। ਕਹਿਣ ਲੱਗਾ ਸੱਚੇ ਪਾਤਸ਼ਾਹ ਚਲੋ ਮੇਰੀ ਕੱਲਾਂ ਕੁੱਖ ਅੱਖਾਂ ਦੀ ਕੁੱਲੀ ਨੂੰ ਇੱਕ ਟੁੱਟੀ ਜੀ ਝੁੱਗੀ ਨੂੰ ਆਪ ਜੀ ਭਾਗ ਲਾਓ। ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਨਾਲ ਲੈ ਗਿਆ। ਕਿਰਪਾਲੂ ਦਾਤਾ ਜੀ ਰਾਤ ਉਸ ਦੀ ਕੱਖਾਂ ਦੀ ਕੁੱਲੀ ਵਿੱਚ ਰਹਿ ਜਿਸ ਥਾਂ 'ਤੇ ਆਪ ਆਸਣ ਲਾਉਂਦਾ ਸੀ ਮੇਰੇ ਗੁਰੂ ਅਰਜਨ ਸਾਹਿਬ ਲਈ ਬਸਤਰ ਵਿਛਾ ਕੇ ਕਹਿੰਦਾ ਸੱਚੀ ਸਰਕਾਰ ਤੇਰੇ ਸਾਹਮਣੇ ਮਹੱਲਾਂ ਵਾਲੇ ਵੀ ਝੁਕਦੇ ਨੇ ਗਰੀਬਾਂ ਨੂੰ ਨਿਵਾਜਣ ਵਾਲਿਆ, ਅੱਜ ਇਸ ਮੇਰੇ ਟੁੱਟੇ ਜਿਹੇ ਮੰਜੇ ਨੂੰ ਪ੍ਰਵਾਨ ਕਰ ਲੈ। ਹਜ਼ੂਰ ਬੈਠ ਗਏ। ਜੋ ਸੁੱਕਾ ਮਿੱਸਾ ਪ੍ਰਸ਼ਾਦਾ ਸੀ ਛਕਾਇਆ ਪਿਆਰਿਓ ਸਿੱਖ ਨਾਲ ਦੇ ਜ਼ਮੀਨ 'ਤੇ ਪੈ ਗਏ। ਇਹ ਰਾਤ ਨੂੰ ਉੱਠਿਆ ਅਤੇ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨ ਘੁੱਟ ਕੇ ਪਕੜ ਲਏ। ਸਤਿਗੁਰੂ ਜੀ ਦੇ ਚਰਨ ਕਮਲਾਂ ਦੀ ਸੇਵਾ ਪਿਆ ਕਰਦਾ। ਕਿਰਪਾਲੂ ਦਾਤਾ ਜੀ ਉੱਠ ਕੇ ਬੈਠੇ, ਹਜ਼ੂਰ ਦੇ ਚਰਨ ਪਕੜ ਕੇ ਕਹਿੰਦਾ ਗਰੀਬਾਂ ਨੂੰ ਨਿਵਾਜਣ ਵਾਲਿਆ ਤੇਰੇ ਤੋਂ ਬਿਨਾਂ ਸਾਨੂੰ ਕਿਸੇ 'ਤੇ ਮਾਣ ਵੀ ਨਹੀਂ, ਤੇਰੇ ਤੋਂ ਬਿਨਾਂ ਸਾਡਾ ਕੌਣ ਹੈ। ਹਜ਼ੂਰ ਨੇ ਪੁੱਛਿਆ ਕਿਉਂ, ਕਹਿੰਦਾ ਗਰੀਬੀ ਨੇ ਇੰਨਾ ਕੁ ਸਤਾਇਆ ਆਪਣੇ ਵੀ ਛੱਡ ਕੇ ਚਲੇ ਗਏ। ਪਿਆਰਿਓ ਅਮੀਰੀ ਵਿੱਚ ਨਾ ਕਦੀ ਗਿਣਤੀ ਕਰਿਓ, ਆਪਣਿਆਂ ਦੀ ਗਿਣਤੀ ਕਰਨੀ ਹੈ ਅਤੇ ਕਦੀ ਮੁਸੀਬਤ ਵਿੱਚ ਕਰਿਆ ਜੇ। ਰੁੱਖ ਦੇ ਉੱਤੇ ਫਲ ਲੱਗੇ ਹੋਣ, ਫੁੱਲ ਲੱਗੇ ਹੋਣ ਅਤੇ ਕੋਇਲ ਵੀ ਮਿੱਠੇ ਗੀਤ ਗਾਉਂਦੀ ਹੈ ਜਿਹਦੇ ਅੰਬਾਂ ਨੂੰ ਬੂਰ ਪੈਂਦਾ ਹੈ, ਪਤਾ ਨਹੀਂ ਪੱਤਝੜ ਵਿੱਚ ਕੋਇਲ ਵੀ ਕਿੱਥੇ ਚਲੀ ਜਾਂਦੀ ਹੈ ਜਦੋਂ ਰੁੱਖਾਂ ਦੇ ਪੱਤੇ ਸਾਥ ਛੱਡ ਜਾਂਦੇ। ਪੱਤਝੜ ਵਿੱਚ ਤਾਂ ਰੁੱਖਾਂ ਦੇ ਪੱਤੇ ਵੀ ਨੇੜੇ ਨਹੀਂ ਰਹਿੰਦੇ ਅਤੇ ਪੰਛੀਆਂ ਨੇ ਗੀਤ ਕਿੱਥੇ ਗਾਉਣੇ ਨੇ। ਆ ਸੰਸਾਰ ਦੇ ਲੋਕ ਜਿਹੜੇ ਚੁਗਿਰਦੇ ਫਿਰ ਕੇ ਗੀਤ ਗਾਉਂਦੇ ਨੇ, ਕੇਵਲ ਬਸੰਤ ਵੇਲੇ ਇਹਨਾਂ ਨੂੰ ਗੀਤ ਆਉਂਦੇ ਨੇ ਗਾਉਣੇ, ਸੁੱਖ ਵੇਲੇ ਗੀਤ ਗਾਉਂਦੇ ਨੇ, ਮੁਸੀਬਤ ਆ ਪਏ ਅਤੇ ਖੂਨ ਦੇ ਰਿਸ਼ਤੇ ਵੀ ਸਾਥ ਛੱਡ ਜਾਂਦੇ ਨੇ। ਚਰਨ ਪਕੜ ਕੇ ਕਹਿੰਦਾ ਸੱਚੇ ਪਾਤਸ਼ਾਹ ਆਪਣਿਆਂ ਨੇ ਵੀ ਛੱਡ ਦਿੱਤਾ, ਕੋਈ ਮਿੱਤਰ ਨਹੀਂ, ਕੋਈ ਭਰਾ ਨਹੀਂ, ਕੋਈ ਪੁੱਤਰ ਨਹੀਂ, ਕੋਈ ਸਾਖ ਸੰਬੰਧੀ ਨੇੜੇ ਨਹੀਂ ਢੁੱਕਦਾ। ਮੇਰੇ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਨਿਵਾਜਣ ਆਇਓ। ਧੰਨ ਗੁਰੂ ਅਰਜਨ ਸਾਹਿਬ ਨੇ ਉੱਥੇ ਇੱਕ ਅੰਮ੍ਰਿਤ ਬਚਨ ਕਿਹਾ, ਸੀਸ 'ਤੇ ਹੱਥ ਰੱਖ ਕੇ ਕਹਿਣ ਲੱਗੇ ਖੇਮਿਆਂ ਤੂੰ ਕੰਗਾਲ ਨਹੀਂ। ਦਾਤਾਰ ਮੈਨੂੰ ਲੋਕ ਗਰੀਬ ਕਹਿੰਦੇ ਨੇ, ਮੇਰੇ ਕੋਲ ਕੱਖਾਂ ਦੀ ਕੁੱਲੀ ਹੈ। ਹਜ਼ੂਰ ਨੇ ਕਿਹਾ ਤੂੰ ਬਾਣੀ ਦੇ ਬਚਨ ਕਦੇ ਪੜ੍ਹੇ ਨਹੀਂ, ਸ਼ਰਮ ਧਰਮ ਦੋਏ ਨਾਨਕਾ ਜੇ ਧਨ ਪੱਲੇ ਪਾਏ ਸੋ ਧਨ ਮਿੱਤਰ ਨਾ ਕਾਂਢੀਐ, ਜਿਤ ਸਿਰ ਚੋਟਾਂ ਖਾਏ ਜਿਨ ਕੈ ਪੱਲੇ ਧਨ ਵਸੈ ਤਿਨਕਾ ਨਾਉ ਫਕੀਰ। ਫਕੀਰ ਦਰ ਤੇ ਕੰਗਾਲ ਜਿਨ੍ਹਾਂ ਕੋਲ ਕੇਵਲ